ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਰੇ ਜਨ ਉਥਾਰ ਦੱਬਿਓ ਸੁੱਤਿਆਂ ਗਈ ਵਿਹਾਏ ਸਤਿਗੁਰ ਕਾ ਸ਼ਬਦ ਸੁਣਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਰੇ ਜਨ ਉਥਾਰ ਦੱਬਿਓ ਸੁੱਤਿਆਂ ਗਈ ਵਿਹਾਏ ਸਤਿਗੁਰ ਕਾ ਸ਼ਬਦ ਸੁਣਨਾ ਜਾਗੇ ਅੰਤਰ ਨਾ ਉਪਜਿਓ ਚਾਓ ਸਰੀਰ ਜਲੋ ਗੁਣ ਬਾਹਰਾ ਜੋ ਗੁਰ ਕਾਰ ਨਾ ਕਮਾਏ ਜਗਤ ਜਲੰਦਾ ਡਿੱਠ ਮੈਂ ਹਉਂ ਮੈਂ ਦੂਜੈ ਪਾਏ ਨਾਨਕ ਗੁਰ ਸਰਨਾਈ ਉਬਰੇ ਸੱਚ ਮਨ ਸ਼ਬਦ ਤੇ ਆਏ ਜਗਤ ਜਲੰਦਾ ਡਿੱਠ ਮੈਂ ਹਉਂ ਮੈਂ ਦੂਜੈ ਪਾਏ ਨਾਨਕ ਗੁਰ ਸਰਨਾਈ ਉਬਰੇ ਸੱਚ ਮਨ ਸ਼ਬਦ ਤੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਸੰਗਤ ਜੀ ਆਪ ਧੰਨਤਾ ਦੇ ਯੋਗ ਹੋ। ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦੇਸ਼ ਵਿਦੇਸ਼ ਅੰਦਰ ਆਪਣੇ ਘਰਾਂ ਵਿੱਚ ਸੋ ਜੁੜ ਬੈਠੇ ਹੋ, ਦੀਨ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਮੁੱਖ ਵਾਕ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਅਤੇ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸੋਰਠ ਦੀ ਵਾਰ ਵਿੱਚ ਸਤਿਗੁਰਾਂ ਨੇ ਇਹ ਅੱਜ ਦੀ ਬਖਸ਼ਿਸ਼ ਕੀਤੀ ਆ ਸਲੋਕ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਦੇ ਹਨ ਅਤੇ ਪੌੜੀ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਉਚਾਰਨ ਕੀਤੀ ਹੋਈ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਇੱਕ ਰੋਗ ਦਾ ਜ਼ਿਕਰ ਕੀਤਾ ਹੈ ਜਿਸ ਨੂੰ ਪੰਜਾਬੀ ਦੇ ਵਿੱਚ ਉਥਾਰਾ ਕਹਿੰਦੇ ਨੇ। ਉਥਾਰਾ ਇਸ ਰੋਗ ਦੀ ਬਾਬਤ ਭਾਈ ਕਾਹਨ ਸਿੰਘ ਜੀ ਨਾਭਾ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਇਹ ਰੋਗ ਮਨੁੱਖ ਦੇ ਮੇਦੇ ਤੇ ਬੋਝ ਪੈਣ ਕਰਕੇ ਅਤੇ ਦਿਮਾਗੀ ਕਮਜ਼ੋਰੀ ਕਰਕੇ ਉਥਾਰੇ ਦਾ ਰੋਗ ਹੁੰਦਾ ਹੈ। ਔਰ ਇਸ ਦਾ ਵਿਦਵਾਨਾਂ ਨੇ ਅਰਥ ਇਹ ਵੀ ਕੀਤਾ ਹੈ ਕਿ ਰਾਤ ਨੂੰ ਸੁੱਤਿਆਂ ਅਚਨਚੇਤ ਛਾਤੀ ਦੇ ਉੱਤੇ ਹੱਥ ਰੱਖਿਆ ਜਾਣਾ ਤੇ ਇਉਂ ਮਹਿਸੂਸ ਹੋਣਾ ਕਿ ਮੈਨੂੰ ਕਿਸੇ ਨੇ ਦੱਬ ਲਿਆ ਹੈ। ਔਰ ਇਸ ਉਥਾਰੇ ਦੇ ਰੋਗ ਦਾ ਇਲਾਜ ਕਰਨ ਦੀ ਬਜਾਏ ਅਸੀਂ ਕਈ ਵਾਰ ਧਾਗੇ ਤਵੀਤਾਂ ਵਾਲਿਆਂ ਵਾਲੇ ਪਾਸੇ ਤੁਰ ਪੈਂਦੇ ਹਾਂ, ਮੜੀਆਂ ਮੱਠਾਂ ਕਬਰਾਂ ਦੇ ਉੱਤੇ ਜਾ ਕੇ ਪੂਜਾ ਕਰਨ ਲੱਗ ਪੈਂਦੇ ਹਾਂ ਕਿ ਮੈਨੂੰ ਕਿਸੇ ਨੇ ਦਬਾ ਲਿਆ, ਮੈਨੂੰ ਦੱਬਾ ਪੈਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਤੇ ਵਿਦਵਾਨਾਂ ਨੇ ਦਰਸਾਇਆ ਕਿ ਇਹ ਇੱਕ ਰੋਗ ਹੈ। ਰੋਗ ਦਾ ਇਲਾਜ ਵੈਦ ਹੀ ਕਰ ਸਕਦੇ ਨੇ। ਸਤਸੰਗ ਜੀ, ਧਾਗਿਆਂ ਤਵੀਤਾਂ ਵਾਲੇ ਇਹ ਰੋਗਾਂ ਦਾ ਇਲਾਜ ਨਹੀਂ ਕਰ ਸਕਦੇ। ਅਸੀਂ ਭਰਮ ਕੇ ਇਹਨਾਂ ਦੇ ਪਿੱਛੇ ਪੈ ਜਾਂਦੇ ਹਾਂ। ਸਭ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ, ਹੇ ਮਨੁੱਖ, ਤੂੰ ਅਗਿਆਨਤਾ ਦੀ ਗਾੜੀ ਨੀਂਦ ਵਿੱਚ ਸੁੱਤਾ ਹੋਇਆ ਹੈ ਔਰ ਮਾੜੇ ਸੰਕਲਪਾਂ ਦਾ ਉਥਾਰਾ ਤੈਨੂੰ ਦੱਬੀ ਰੱਖਦਾ ਹੈ। ਤੇਰੇ ਮਨ ਵਿੱਚ ਮਾੜੇ ਫੁਰਨੇ ਫੁਰਦੇ ਰਹਿੰਦੇ ਨੇ, ਇੱਕ ਤੈਨੂੰ ਰੋਗ ਲੱਗਾ ਹੋਇਆ ਹੈ। ਵਿਦਵਾਨਾਂ ਨੇ ਇਸ ਦਾ ਮੋਹ ਅਰਥ ਵੀ ਕੀਤਾ ਕਿ ਮੋਹ ਦੇ ਉਥਾਰੇ ਨੇ ਤੈਨੂੰ ਦੱਬਿਆ ਹੋਇਆ ਹੈ। ਤੇ ਜਦੋਂ ਬੰਦੇ ਦੀ ਛਾਤੀ ਤੇ ਰਾਤ ਨੂੰ ਅਚਨਚੇਤ ਸੁੱਤਿਆਂ ਪਿਆ ਹੱਥ ਟਿਕ ਜਾਂਦਾ ਹੈ, ਉਹ ਉੱਚੀ ਉੱਚੀ ਬਰੜਾਉਂਦਾ ਹੈ, ਛੁੱਟਣ ਵਾਸਤੇ ਚੀਕਾਂ ਮਾਰਦਾ ਹੈ, अपने वालों तो वो पूरी आवाज कढ़दा है पर बाहर उहदी आवाज आउंदी नहीं। कई बार जदों मनुख सुता पिया वरड़ाउंदा है ते लागदे सुते हुए दी जाग खुल जांदी है ओ फिर उहनू हिला के उठाउंदा कि तेनू की होया है तू वरड़ाई जाना है। सतसंगत जी भगत कबीर साहब जी ने भी बाणी दे विच दर्शाया कबीर सुपना हूं बरड़ाए कै जेहे मुख निखसा राम ताके पग की पान ही मेरे तन को चाम। भगत जी कहंदे बरड़ाउणा सफला है जे सुपने दे विच बरड़ा के मनुख परमेश्वर दा नाम लेंदा है तां उहदा बरड़ाया सही है सफला है ते जिहड़ा सुपने विच बरड़ा के भी परमेश्वर नूं याद करदा है। भगत जी कहंदे मेरे शरीर दा जेड़ा चम है एदा जोड़ा बन के ओदे पैरी पवे ते मैं समझांगा मेरा शरीर सफला है। तो सतसंगत जी सतगुरु पातशाह जी ने एक ता इस उथारे दे रोग दा जिक्र कीता है और दूसरा गरीब नवाज सतगुरु पातशाह जी ने जीव इस्त्री बारे दर्शाया कि जेड़ी जीव इस्त्री गुरु शब्द नाल जुड़ गई होमे तो रहत होई ओ जीव इस्त्री शोभावंती है और उहदे अगे लक्षण भी दर्शाए ने कि वह सदा मालक की रजा विच चलती है उहदे हुक्म विच चलती है उहदे साधना दा कीता होया शिंगार भी सफला है और प्रभु परमेश्वर ऐसी जीव इस्त्री नू अपने नाल सदा मिला लेंदा है। पौड़ी दे विच धन गुरु रामदास जी ने उन्हां लोकां दा जिक्र कीता है जेड़े गुरु धारण करके ते फिर अपने गुरु नू छिपाउंदे ने अपने गुरु दा नां ही नहीं दसदे। सतगुरु पातशाह जी कहंदे ओ मनुख बुरे लोक हन उन्हां दा नाम लैणा भी माड़ा है जेड़े गुरु धारण करके ते फिर अपने गुरु नूं गुप्त कर लैंदे ने गुरु दी वडियाई नहीं करदे। इस करके हाजूर ने जिक्र कीता गुरसिखा कै मन भाम दी गुर सतगुर की वडियाई। गुरसिखां दे मन नूं चंगी लगदी है पूजनीक सतगुरु पातशाह जी दी कीती होई वडियाई। असल दे विच सिख उही है जेड़ा अपने गुरु दी वडियाई करदा है। ਤੇ ਜਿਹੜਾ ਆਪਣੇ ਗੁਰੂ ਨੂੰ ਲੁਕਾ ਕੇ ਛਿਪਾ ਕੇ ਰੱਖਦਾ ਹੈ ਸਤਿਗੁਰੂ ਜੀ ਕਹਿੰਦੇ ਉਹ ਬੁਰਾ ਹੈ। ਅੱਗੇ ਉਹਦੇ ਕੋਈ ਚਿੰਨ੍ਹ ਵੀ ਦੱਸੇ ਨੇ ਪਰ ਅਖੀਰਲੀ ਪੰਕਤੀ ਵਿੱਚ ਸਤਿਗੁਰੂ ਜੀ ਨੇ ਅਰਦਾਸ ਬੇਨਤੀ ਵੀ ਕੀਤੀ ਹੈ ਵੀ ਹੇ ਸਤਿਗੁਰੂ ਕਿਰਪਾ ਕਰਕੇ ਮੇਰਾ ਮਿਲਾਪ ਉਸ ਪ੍ਰਭੂ ਦੇ ਨਾਲ ਕਰਵਾਓ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦਾ ਪਾਵਨ ਪਵਿੱਤਰ ਹੁਕਮ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਜਿਸ ਦੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਵਿਚਾਰ ਕਰਨੀ ਹੈ ਅਤੇ ਨਾਲ ਹੀ ਸਾਧ ਸੰਗਤ ਜੀ ਅੱਜ ਸਰਦਾਰ ਹਰੀ ਸਿੰਘ ਨਲੂਆ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਆਪਾਂ ਹੁਕਮਨਾਮੇ ਦੇ ਨਾਲ ਨਾਲ ਸਰਦਾਰ ਹਰੀ ਸਿੰਘ ਨਲੂਆ ਉਹਨਾਂ ਦੇ ਜੀਵਨ ਬਾਬਤ ਵੀ ਵਿਚਾਰ ਕਰਾਂਗੇ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ।
ਸਾਹਿਬ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸਲੋਕ ਅਤੇ ਇਸ ਤੋਂ ਅਗਲਾ ਸਲੋਕ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 651 ਤੇ ਸੁਭਾਏ ਮਾਨ ਹੈ।
ਰੇ ਜਨ ਉਥਾਰੈ ਦਬਿਓ।
ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ ਰੇ ਜਨ ਹੇ ਭਾਈ ਤੈਨੂੰ ਉਥਾਰੇ ਦੇ ਰੋਗ ਨੇ ਦੱਬਿਆ ਹੋਇਆ ਹੈ। ਕੋਈ ਮਨੁੱਖ ਸਤਿਗੁਰੂ ਜੀ ਦੇ ਪਾਸ ਆਇਆ ਆ ਕੇ ਬੇਨਤੀ ਕਰਦਾ ਮਹਾਰਾਜ ਮੈਨੂੰ ਦੱਬਾ ਪੈ ਜਾਂਦਾ ਹੈ, ਮੈਂ ਬੜਾ ਉਪਚਾਰ ਕੀਤਾ ਹੈ, ਮੈਂ ਇਹਦਾ ਬੜਾ ਇਲਾਜ ਕਰਵਾਇਆ ਹੈ ਪਰ ਮੈਨੂੰ ਕਿਤਿਓਂ ਆਰਾਮ ਨਹੀਂ ਆਇਆ, ਆਪ ਮੇਰੇ 'ਤੇ ਕਿਰਪਾ ਕਰੋ। ਅਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਿੱਤਰਾ ਤੈਨੂੰ ਕਿਸੇ ਭੂਤ ਪ੍ਰੇਤ ਨੇ ਨਹੀਂ ਪਕੜਿਆ ਹੋਇਆ, ਤੈਨੂੰ ਤੇ ਉਥਾਰੇ ਦਾ ਰੋਗ ਹੈ, ਉਥਾਰੇ ਦੇ ਰੋਗ ਨੇ ਤੈਨੂੰ ਦੱਬਿਆ ਹੋਇਆ ਹੈ ਜਿਸ ਕਰਕੇ ਤੂੰ ਸਮਝਦਾ ਹੈ ਕਿ ਮੈਨੂੰ ਕੋਈ ਦਬਾ ਲੈਂਦਾ ਹੈ। ਔਰ ਸਤਿਸੰਗਤ ਜੀ ਇਸੇ ਤਰ੍ਹਾਂ ਮੋਹ ਰੂਪੀ ਉਥਾਰੇ ਦੇ ਰੋਗ ਨੇ ਜੀਵਾਂ ਨੂੰ ਦੱਬਿਆ ਹੋਇਆ ਹੈ। ਮਨੁੱਖ ਦੇ ਮਾੜੇ ਸੰਕਲਪਾਂ ਨੇ ਅਥਵਾ ਸੰਕਲਪਾਂ ਰੂਪੀ ਉਥਾਰੇ ਦੇ ਰੋਗ ਨੇ ਇਸ ਜੀਵ ਨੂੰ ਦੱਬਿਆ ਹੋਇਆ ਹੈ। ਜਿਹੜੇ ਦਿਨੇ ਮਾੜੇ ਸੰਕਲਪ ਚਿਤਵਦਾ ਹੈ ਕਈ ਵਾਰ ਉਹ ਸੁਪਨੇ ਵਿੱਚ ਵੀ ਆ ਜਾਂਦੇ ਨੇ ਤੇ ਸਮਝਦਾ ਮੈਨੂੰ ਦੱਬਾ ਪੈ ਗਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੇ ਭਾਈ ਤੈਨੂੰ ਇੱਕ ਤਾਂ ਉਥਾਰੇ ਦਾ ਰੋਗ ਹੈ, ਤੂੰ ਇਹਦਾ ਇਲਾਜ ਕਰਵਾ ਹਕੀਮਾਂ ਦੇ ਪਾਸੋਂ, ਔਰ ਦੂਸਰਾ ਜਿਹੜਾ ਸੰਕਲਪਾਂ ਦਾ ਮੋਹ ਆਦਿਕ ਦਾ ਉਥਾਰਾ ਹੈ ਨਾ, ਇਹਦਾ ਇਲਾਜ ਹੈ ਗੁਰੂ ਦਾ ਸ਼ਬਦ। ਉਥਾਰੇ ਦਾ ਰੋਗ ਵੈਦ ਦੀ ਦਵਾਈ ਨਾਲ ਹਟਦਾ ਹੈ, ਮੋਹ ਰੂਪੀ ਸੰਕਲਪਾਂ ਰੂਪੀ ਉਥਾਰੇ ਦਾ ਰੋਗ ਇਹ ਗੁਰੂ ਦੇ ਸ਼ਬਦ ਨਾਲ ਹਟਦਾ ਹੈ। ਗੁਰੂ ਦਾ ਸ਼ਬਦ ਜਪਿਆ ਸਤਸੰਗਤ ਜੀ ਮੋਹ ਰੂਪੀ ਉਥਾਰੇ ਦੇ ਰੋਗ ਤੋਂ ਜੀਵ ਦਾ ਛੁਟਕਾਰਾ ਹੁੰਦਾ ਹੈ।
ਸੁਤਿਆ ਗਈ ਵਿਹਾਏ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਵਿਦਿਆ ਦੀ ਗਾੜੀ ਨੀਂਦ ਵਿੱਚ ਸੁਤਿਆ ਤੇਰੀ ਜ਼ਿੰਦਗੀ ਰੂਪੀ ਰਾਤ ਬਤੀਤ ਹੋ ਗਈ ਹੈ।
ਸਤਿਗੁਰ ਕਾ ਸ਼ਬਦ ਸੁਣਨਾ ਜਾਗਿਓ,
ਸਤਿਗੁਰੂ ਪਾਤਸ਼ਾਹ ਜੀ ਦਾ ਸ਼ਬਦ ਆਵਾਜ਼ ਸੁਣ ਕੇ ਵੀ ਤੂੰ ਜਾਗਿਆ ਨਹੀਂ, ਤੈਨੂੰ ਜਾਗ ਨਹੀਂ ਆਈ। ਅੰਮ੍ਰਿਤ ਵੇਲੇ ਗੁਰੂ ਕਾ ਵਜ਼ੀਰ ਸਪੀਕਰ ਲਾ ਕੇ ਆਵਾਜ਼ ਦਿੰਦਾ ਹੈ, ਅੰਮ੍ਰਿਤ ਵੇਲਾ ਹੈ, ਉੱਠੋ, ਇਸ਼ਨਾਨ ਕਰੋ, ਨਿਤਨੇਮ ਕਰੋ, ਬਾਣੀ ਪੜ੍ਹੋ, ਗੁਰੂ ਚਰਨਾਂ ਵਿੱਚ ਆਓ। ਸਤਿਗੁਰੂ ਪਾਤਸ਼ਾਹ ਜੀ ਆਵਾਜ਼ਾਂ ਮਾਰਦੇ ਨੇ, ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ। ਪਰ ਇਹ ਜੀਵ ਅਵਿਦਿਆ ਦੀ ਗਾੜੀ ਨੀਂਦ ਵਿੱਚ ਸੁੱਤਾ ਹੋਇਆ ਹੈ। ਸਤਿਗੁਰੂ ਦਾ ਸ਼ਬਦ, ਸਤਿਗੁਰੂ ਦੀ ਆਵਾਜ਼ ਨੂੰ ਸੁਣ ਕੇ ਵੀ ਜਾਗਿਆ ਨਹੀਂ।
ਅੰਤਰ ਨਾ ਉਪਜਿਓ ਚਾਓ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹਦੇ ਅੰਦਰ ਇਹਦੇ ਹਿਰਦੇ ਵਿੱਚ ਚਾਅ ਪੈਦਾ ਨਹੀਂ ਹੋਇਆ, ਨਾ ਅੰਮ੍ਰਿਤ ਵੇਲੇ ਉੱਠਣ ਦਾ ਚਾਅ ਪੈਦਾ ਹੋਇਆ, ਨਾ ਅੰਮ੍ਰਿਤ ਛਕਣ ਦਾ ਚਾਅ ਪੈਦਾ ਹੋਇਆ, ਨਾ ਨਿਤਨੇਮ ਕਰਨ ਦਾ ਚਾਅ ਪੈਦਾ ਹੋਇਆ, ਨਾ ਗੁਰੂ ਕੀ ਸੰਗਤ ਵਿੱਚ ਆਉਣ ਦਾ ਚਾਅ ਪੈਦਾ ਹੋਇਆ, ਨਾ ਸੇਵਾ ਕਰਨ ਦਾ ਹੀ ਚਾਅ ਪੈਦਾ ਹੋਇਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਸੀਂ ਗਾੜੀ ਅਵਿਦਿਆ ਦੀ ਨੀਂਦ ਵਿੱਚ ਸੁੱਤਾ ਹੋਇਆ ਹੈ, ਇਹਦੀ ਜ਼ਿੰਦਗੀ ਬਤੀਤ ਹੋ ਰਹੀ ਹੈ, ਸਤਿਗੁਰੂ ਦੀ ਆਵਾਜ਼ ਸੁਣ ਕੇ ਵੀ ਉੱਠਦਾ ਨਹੀਂ, ਜਾਗਦਾ ਨਹੀਂ, ਤੇ ਇਹਦੇ ਅੰਦਰ ਗੁਰੂ ਪ੍ਰਤੀ ਚਾਅ ਪੈਦਾ ਨਹੀਂ ਹੋ ਰਿਹਾ।
ਸਰੀਰ ਜਲੋ ਗੁਣ ਬਾਹਰਾ,
ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਉਹ ਸਰੀਰ ਸੜ ਜਾਵੇ ਜਿਹੜਾ ਗੁਣਾਂ ਤੋਂ ਬਗੈਰ ਹੈ। ਸਰੀਰ ਜਿਸ ਵਿੱਚ ਗੁਣ ਨਹੀਂ, ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਦਰਸਾਇਆ, ਹਜ਼ੂਰ ਕਹਿੰਦੇ ਨੇ ਗੁਣ ਔਗੁਣ ਸਮਾਨ ਹੈ। ਸਤਸੰਗਤ ਜੀ ਜਿੱਥੇ ਸਰੀਰ ਦੇ ਵਿੱਚ ਚੰਗੇ ਗੁਣ ਹਨ ਉੱਥੇ ਔਗੁਣ ਵੀ ਹਨ। ਜਿੱਥੇ ਕਮਲ ਦਾ ਫੁੱਲ ਬੜਾ ਸੋਹਣਾ ਨਾ, ਉੱਥੇ ਉਹਨੂੰ ਨਾਲ ਕੰਡੇ ਵੀ ਲੱਗੇ ਹੋਏ ਨੇ। ਇਸੇ ਤਰ੍ਹਾਂ ਮਨੁੱਖ ਦੇ ਅੰਦਰ ਗੁਣ ਵੀ ਨੇ ਅਵਗੁਣ ਵੀ ਨੇ, ਪਰ ਜਿਸ ਮਨੁੱਖ ਨੇ ਆਪਣੇ ਗੁਣਾਂ ਨੂੰ ਢੱਕਿਆ ਹੋਇਆ ਹੈ, ਆਪਣੇ ਗੁਣਾਂ ਦਾ ਪ੍ਰਗਟਾਵਾ ਨਹੀਂ ਕਰਦਾ, ਪਰ ਕੇਵਲ ਔਗੁਣ ਹੀ ਲੋਕਾਂ ਨੂੰ ਵਿਖਾ ਰਿਹਾ ਹੈ ਜਾਂ ਔਗੁਣ ਹੀ ਕਰੀ ਜਾਂਦਾ ਹੈ, ਸਤਿਗੁਰੂ ਜੀ ਕਹਿੰਦੇ ਉਹ ਸਰੀਰ ਸੜ ਜਾਵੇ ਜਿਹੜਾ ਪਰਉਪਕਾਰੀ ਨਹੀਂ। ਗੁਣ ਦਾ ਅਰਥ ਵਿਦਵਾਨਾਂ ਨੇ ਪਰਉਪਕਾਰ ਵੀ ਕੀਤਾ, ਜਿਹੜਾ ਕਿਸੇ ਗਰੀਬ ਦੀ ਬਾਂਹ ਨਹੀਂ ਫੜਦਾ, ਕਿਸੇ ਗਰੀਬ ਦੇ ਉੱਤੇ ਤਰਸ ਨਹੀਂ ਕਰਦਾ। ਸਤਸੰਗਤ ਜੀ ਸਤਿਗੁਰੂ ਜੀ ਕਹਿੰਦੇ ਉਹ ਸਰੀਰ ਦਾ ਕੀ ਫਾਇਦਾ ਹੈ, ਉਹ ਸਰੀਰ ਸੜ ਜਾਵੇ
ਜੋ ਗੁਰ ਕਾਰ ਨਾ ਕਮਾਏ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੁਣ ਕਿਹੜਾ ਹੋਣਾ ਚਾਹੀਦਾ ਸਰੀਰ ਵਿੱਚ? ਗੁਰੂ ਦੀ ਸੇਵਾ ਕਮਾਉਣ ਦਾ, ਸਿਮਰਨ ਕਰਨਾ ਤੇ ਸੇਵਾ ਕਰਨੀ। ਜਿਹੜਾ ਸਰੀਰ ਗੁਰੂ ਦੀ ਕਾਰ ਨਹੀਂ ਕਰਦਾ, ਸਿਮਰਨ ਭਜਨ ਨਹੀਂ ਕਰਦਾ, ਸਤਸੰਗਾ ਜੀ ਸਤਿਗੁਰੂ ਜੀ ਕਹਿੰਦੇ ਉਹ ਸਰੀਰ ਸੜ ਜਾਵੇ। ਜਾਂ ਗੁਰ ਕਹੇ ਉੱਠ ਹੋ ਮੇਰੇ ਭਾਈ, ਬਹਿ ਜਾਹੇ ਘੁਸਰ ਬਗਲਾਰੇ। ਜਾਂ ਜਦੋਂ ਗੁਰੂ ਸਾਹਿਬ ਜੀ ਆਵਾਜ਼ ਦਿੰਦੇ ਨੇ ਵੀ ਉੱਠੋ ਮੇਰੇ ਭਰਾਓ, ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਬਹਿ ਜਾਹੇ ਘੁਸਰ ਬਗਲਾਰੇ, ਇਹ ਬਗਲੇ ਦੀ ਤਰ੍ਹਾਂ ਘੁਸਰ ਕੇ ਬਹਿ ਜਾਂਦਾ ਹੈ। ਐਸੇ ਸਰੀਰ ਨੂੰ ਸਤਿਗੁਰੂ ਜੀ ਕਹਿੰਦੇ ਨੇ ਸੜ ਜਾਵੇ, ਜੋ ਗੁਰਕਾਰ ਨਾ ਕਮਾਏ, ਜੋ ਗੁਰੂ ਦਾ ਹੁਕਮ ਨਹੀਂ ਕਮਾਉਂਦਾ, ਜੋ ਗੁਰੂ ਦੇ ਹੁਕਮ ਅਨੁਸਾਰ ਨਹੀਂ ਚੱਲਦਾ।
ਜਗਤ ਜਲੰਦਾ ਡਿੱਠ ਮੈਂ,
ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਮੈਂ ਇਸ ਜਗਤ ਨੂੰ ਸੜਦਿਆਂ ਵੇਖਿਆ ਹੈ।
ਹਉ ਮੈਂ ਦੂਜੈ ਪਾਏ।
ਪੁੱਛਿਆ ਮਹਾਰਾਜ ਜਗਤ ਕਿਵੇਂ ਸੜ ਰਿਹਾ ਹੈ, ਤਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਹਉ ਮੈਂ ਦੂਜੇ ਪਾਏ। ਇੱਕ ਤਾਂ ਹੰਗਤਾ ਮਮਤਾ ਕਰਕੇ, ਹਉਮੇ ਕਰਕੇ, ਦੂਜਾ ਦਵੈਤ ਭਾਵ ਕਰਕੇ, ਮਾਇਆ ਦੇ ਮੋਹ ਕਰਕੇ ਇਹ ਸਾਰਾ ਜਗਤ ਸੜ ਰਿਹਾ ਹੈ। ਤੇ ਸੜਦੇ ਹੋਏ ਜਗਤ ਨੂੰ ਵੇਖ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਮਨ ਵਿੱਚ ਤਰਸ ਆਇਆ ਤੇ ਹਜ਼ੂਰ ਨੇ ਅਰਦਾਸ ਵੀ ਕੀਤੀ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਬਾਰਾ ਉਬਰਾ ਤਿੱਤਾ ਲਿਹੋ ਉਬਾਰ। ਹੇ ਸੱਚੇ ਪਾਤਸ਼ਾਹ ਇਸ ਸੜਦੇ ਬਲ ਦੇ ਸੰਸਾਰ ਨੂੰ ਰੱਖ ਲਵੋ। ਜਿਸ ਤਰੀਕੇ ਨਾਲ ਵੀ ਤੁਸੀਂ ਬਚਾ ਸਕਦੇ ਹੋ ਮਹਾਰਾਜ, ਇਹਨੂੰ ਬਚਾਓ। ਇਹ ਸਤਿਗੁਰੂ ਜੀ ਨੇ ਤਰਸ ਕਰਕੇ ਅਰਦਾਸ ਵੀ ਕੀਤੀ ਹੈ। ਹਜ਼ੂਰ ਕਹਿੰਦੇ ਮੈਂ ਜਗਤ ਨੂੰ ਸੜਦਿਆਂ ਵੇਖਿਆ ਏ, ਇਹ ਹਉਮੈ ਤੇ ਦਵੈਤ ਭਾਵ ਕਰਕੇ ਸੜ ਰਿਹਾ ਹੈ।
ਨਾਨਕ ਗੁਰ ਸਰਣਾਈ ਉਬਰੇ।
ਪੁੱਛਿਆ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਕੋਈ ਸੰਸਾਰ ਵਿੱਚ ਸੜਨ ਤੋਂ ਬਚਿਆ ਵੀ ਹੈ? ਤਾਂ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਾਂ, ਨਾਨਕ ਗੁਰ ਸਰਣਾਈ ਉਬਰੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ, ਉਸ ਹਉਮੈ ਦੀ ਦਵੈਤ ਭਾਵ ਮਾਇਆ ਦੇ ਮੋਹ ਦੀ ਅੱਗ ਤੋਂ ਬਚ ਗਏ ਹਨ। ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਤ ਰਹਿਓ ਰੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਦਾਵਾ ਅਗਨੀ ਨੇ ਸਾਰਾ ਜੰਗਲ ਸਾੜ ਕੇ ਤਬਾਹ ਕਰ ਦਿੱਤਾ, ਪਰ ਕੋਈ ਕੋਈ ਬੂਟਾ ਹਰਿਆ ਭਰਿਆ ਰਹਿ ਗਿਆ ਜਿਹੜਾ ਨਦੀ ਦੇ ਕਿਨਾਰੇ ਤੇ ਸੀ। ਇਸੇ ਤਰ੍ਹਾਂ ਸਾਧ ਸੰਗਤ ਜੀ, ਸਾਰਾ ਜਗਤ ਈਰਖਾ ਹਉਮੈ ਮਾਇਆ ਦੇ ਮੋਹ ਕਰਕੇ ਸੜ ਰਿਹਾ ਹੈ, ਪਰ ਕੋਈ ਕੋਈ ਜੀਵ ਬਚਿਆ ਹੈ ਜਿਸ ਨੂੰ ਨਾਮ ਦੀ ਸਰਵਾਈ ਹੈ, ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜਿਆ ਹੋਇਆ ਹੈ, ਗੁਰੂ ਦੀ ਸ਼ਰਨ ਵਿੱਚ ਆਇਆ ਹੈ। ਸਤਿਗੁਰੂ ਜੀ ਕਹਿੰਦੇ ਉਹ ਬਚੇ ਹਨ।
ਸੱਚ ਮਨ ਸ਼ਬਦ ਤੇ ਆਏ।
ਜਿਨ੍ਹਾਂ ਨੇ ਸਾਧ ਸੰਗਤ ਜੀ ਮਨ ਵਿੱਚ ਸੱਚਾ ਸ਼ਬਦ ਧਿਆਉਣਾ ਕੀਤਾ, ਸੱਚੇ ਸ਼ਬਦ ਨੂੰ ਮਨ ਵਿੱਚ ਧਿਆ ਕੇ ਉਹ ਬਚ ਗਏ ਨੇ ਗੁਰੂ ਦੀ ਸ਼ਰਨ ਵਿੱਚ ਆ ਕੇ। ਗੁਰੂ ਦੇ ਸ਼ਬਦ ਨਾਲ ਜੁੜ ਕੇ ਹੀ ਇਸ ਸੜਦੇ ਹੋਏ ਜਗਤ ਤੋਂ ਬਚਿਆ ਜਾ ਸਕਦਾ ਹੈ।
ਮਹੱਲਾ ਤੀਜਾ ਸਬਦ ਰੱਤੇ ਹੋ ਮੈਂ ਗਈ ਸੋਭਾਵੰਤੀ ਨਾਰ।
ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੂਜੇ ਸਲੋਕ ਵਿੱਚ ਦਰਸਾਉਂਦੇ ਹਨ ਜਿਹੜੇ ਗੁਰੂ ਦੇ ਸ਼ਬਦ ਵਿੱਚ ਰੱਤੇ ਤਦਾਕਾਰ ਹੋਏ ਨੇ ਉਹਨਾਂ ਦੀ ਹਉਮੈ ਚਲੇ ਗਈ ਹੈ। ਉਹ ਜੀਵ ਇਸਤਰੀ ਸੋਭਾ ਵਾਲੀ ਹੈ
ਫਿਰ ਕੈ ਭਾਣੇ ਸਦਾ ਚੱਲੇ।
ਉਹਦੇ ਇਹ ਲੱਛਣ ਨੇ, ਉਹਦੇ ਚਿੰਨ੍ਹ ਹਨ, ਫਿਰ ਕੈ ਭਾਣੇ ਸਦਾ ਚੱਲੇ। ਉਹ ਸਦਾ ਆਪਣੇ ਪਤੀ ਦੇ ਭਾਣੇ ਵਿੱਚ ਤੁਰਦੀ ਹੈ, ਸਦਾ ਆਪਣੇ ਪਤੀ ਦੀ ਆਗਿਆ ਵਿੱਚ ਰਹਿੰਦੀ ਹੈ। ਸਤਿਗੁਰੂ ਜੀ ਦਾ ਫਰਮਾਨ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੀ ਔਰਤ ਆਪਣੇ ਪਤੀ ਦੀ ਆਗਿਆ ਵਿੱਚ ਹੈ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਸੰਤਾਉਂਦਾ। ਸਤਸੰਗਤ ਜੀ, ਸੀਲ ਸੰਜਮ ਪਿਰੈ ਆਗਿਆ ਮਾਨੈ ਤਿਸ ਨਾਰੀ ਕੋ ਦੁੱਖ ਨਾ ਜਮਾਨੈ। ਨਾ ਨੂੰ ਕਿਸੇ ਪ੍ਰਕਾਰ ਦਾ ਦੁੱਖ ਨਾ ਜਮਾ, ਆਦਿਕਾਂ ਦਾ ਹੀ ਦੁੱਖ ਹੁੰਦਾ ਹੈ ਜਿਹੜੀ ਆਪਣੇ ਪਤੀ ਦੀ ਆਗਿਆ ਵਿੱਚ ਹੈ, ਸਹਿਣਸ਼ੀਲਤਾ ਵਿੱਚ ਹੈ। ਸਤਿਗੁਰੂ ਜੀ ਕਹਿੰਦੇ ਸੰਜਮ ਵਿੱਚ ਵਰਤਦੀ ਹੈ, ਸਦਾ ਉਸ ਦੀ ਰਜਾ ਵਿੱਚ ਰਹਿੰਦੀ ਹੈ ਨਾ, ਉਹ ਸੋਭਾਵੰਤੀ ਹੈ। ਪਿਰਕਾ ਭਾਣੇ ਸਦਾ ਚੱਲੇ, ਉਹ ਸਦਾ ਆਪਣੇ ਪਤੀ ਦੇ ਹੁਕਮ ਅਨੁਸਾਰ ਚੱਲਦੀ ਹੈ, ਕਦੇ ਵੀ ਆਪਣੇ ਪਤੀ ਦੇ ਹੁਕਮ ਨੂੰ ਮੋੜਦੀ ਨਹੀਂ।
ਤਾਂ ਬਣਿਆ ਸੀਗਾਰ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤਾਂ ਉਸ ਜੀਵ ਇਸਤਰੀ ਦਾ ਸਾਧਨਾ ਰੂਪੀ ਬਣਿਆ ਹੋਇਆ ਸ਼ਿੰਗਾਰ ਜਿਹੜਾ ਹੈ ਨਾ ਉਹ ਸਫਲਾ ਹੈ। ਸਤਸੰਗਤ ਜੇ ਸਿਮਰਨ ਭਜਨ ਨਹੀਂ ਤੇ ਜੀਵ ਦੇ ਕੀਤੇ ਹੋਏ ਸਾਧਨ ਵੀ ਕਿਸੇ ਕੰਮ ਨਹੀਂ। ਸਾਧਨ ਵੀ ਤਾਂ ਹੀ ਸਫਲੇ ਨੇ, ਜਪ ਤਪ ਕੀਤਾ ਤਾਂ ਹੀ ਸਫਲਾ ਹੈ ਜੇ ਇਸ ਜੀਵ ਨੇ ਸਿਮਰਨ ਭਜਨ ਕੀਤਾ ਹੈ। ਜੇ ਕੇਵਲ ਜਲ ਧਾਰੇ ਕਰ ਲੈ, ਧੂਣੀਆਂ ਤਾਲੀਆਂ ਪੁੱਠੇ ਲਮਕ ਲਿਆ ਤੇ ਸਤਿਗੁਰੂ ਜੀ ਕਹਿੰਦੇ ਉਹ ਕਿਸੇ ਅਰਥ ਨਹੀਂ। ਇਹ ਤਾਂ ਸਫਲ ਹੈ ਜੇ ਪ੍ਰਭੂ ਦਾ ਸਿਮਰਨ ਭਜਨ ਕੀਤਾ ਜਾਵੇ। ਤਾਂ ਜਿਹੜੀ ਜੀਵ ਇਸਤਰੀ ਸਦਾ ਆਪਣੇ ਪਤੀ ਦੀ ਆਗਿਆ ਵਿੱਚ ਚੱਲਦੀ ਹੈ, ਪ੍ਰਭੂ ਦੇ ਹੁਕਮ ਨੂੰ ਸਿਰ ਮੱਥੇ ਮੰਨਦੀ ਹੈ, ਸਭ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਦਾ ਸਾਧਨਾ ਰੂਪੀ ਕੀਤਾ ਹੋਇਆ ਸ਼ਿੰਗਾਰ ਵੀ ਸਫਲਾ ਹੈ।
ਤੇਜ ਸੁਹਾਵੀ ਸਦਾ ਪਿਰ ਰਾਵੈ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਦੇ ਅੰਤਿਸ਼ ਕਰਨ ਰੂਪੀ ਸ਼ੇਜ ਵੀ ਸੁਹਾਵੀ ਸੋਵਨੀਕ ਹੈ। ਉਹ ਸਦਾ ਆਪਣੇ ਪਤੀ ਦਾ ਉਚਾਰਨ ਕਰਦੀ ਹੈ।
ਵਾਰ ਵਾਰ ਪਾਇਆ ਨਾਰ,
ਜੀਵ ਇਸਤਰੀ ਨੇ ਹਰੀ ਪਤੀ ਨੂੰ ਪ੍ਰਾਪਤ ਕਰ ਲਿਆ ਹੈ। ਜਿਸ ਜੀਵ ਇਸਤਰੀ ਨੂੰ ਹਰੀ ਪਤੀ ਦੀ ਪ੍ਰਾਪਤੀ ਹੋਈ ਹੈ, ਸਤਿਗੁਰੂ ਜੀ ਕਹਿੰਦੇ ਅੰਤਿਸ਼ ਕਰਨ ਹਿਰਦੇ ਰੂਪੀ ਸ਼ੇਜ ਉਸ ਜੀਵ ਇਸਤਰੀ ਦੀ ਸਫਲੀ ਹੈ।
ਨਾ ਹਰ ਮਰੈ ਨਾ ਕਦੇ ਦੁੱਖ ਲਾਗੈ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾ ਤਾਂ ਉਹ ਹਰੀ ਪਤੀ ਕਦੇ ਮਰਦਾ ਹੈ ਤੇ ਨਾ ਹੀ ਕਦੇ ਕਿਸੇ ਪ੍ਰਕਾਰ ਦਾ ਦੁੱਖ ਲੱਗਦਾ ਹੈ। ਕਿਉਂਕਿ ਜਦੋਂ ਪਤੀ ਚੜ੍ਹਾਈ ਕਰ ਜਾਵੇ ਤੇ ਸਤਸੰਗਤ ਜੀ ਉਸ ਵੇਲੇ ਔਰਤ ਦੁਖੀ ਹੁੰਦੀ ਹੈ, ਪਰ ਜੇ ਪਤੀ ਅਵਿਨਾਸ਼ੀ ਹੋਵੇ, ਉਹ ਕਦੇ ਮਰੇ ਹੀ ਨਾ, ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨੂੰ ਕਦੇ ਦੁੱਖ ਨਹੀਂ ਲੱਗਦਾ। ਇਸੇ ਕਰਕੇ ਹਜ਼ੂਰ ਨੇ ਕਿਹਾ ਜੇ ਲੋੜ ਹੈ ਵਰ ਬਾਲੜੀਏ ਤਾਂ ਗੁਰਚਰਨੀ ਚਿੱਤ ਲਾਏ ਰਾਮ। ਹੇ ਜੀਵ ਬੱਚੀਏ, ਜੇ ਤੂੰ ਪਤੀ ਚਾਹੁੰਦੀ ਆ ਨਾ ਤੇ ਫਿਰ ਗੁਰੂ ਚਰਨਾਂ ਦੇ ਨਾਲ ਚਿੱਤ ਲਾ, ਕਿਉਂਕਿ ਉਹ ਪਤੀ ਪਰਮੇਸ਼ਰ ਵਾਹਿਗੁਰੂ ਗੁਰੂ ਦੁਆਰਾ ਪ੍ਰਾਪਤ ਹੁੰਦਾ ਹੈ, ਫਿਰ ਨਾ ਉਹ ਜਨਮਦਾ ਹੈ ਨਾ ਉਹ ਮਰਦਾ ਹੈ, ਸਦਾ ਵਾਸਤੇ ਸਥਿਰ ਰਹਿੰਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਨਾ ਹਰ ਮਰੈ ਨਾ ਕਦੇ ਦੁੱਖ ਲਾਗੇ, ਨਾ ਹਰੀ ਪਤੀ ਕਦੇ ਮਰਦਾ ਹੈ, ਨਾ ਹੀ ਕਦੇ ਇਸ ਜੀਵ ਇਸਤਰੀ ਨੂੰ ਦੁੱਖ ਲੱਗਦਾ ਹੈ।
ਸਦਾ ਸੁਹਾਗਣ ਨਾਰ,
ਇਹ ਜੀਵ ਇਸਤਰੀ ਸਦਾ ਵਾਸਤੇ ਹੀ ਸੁਹਾਗਵੰਤੀ ਹੈ। ਸਤਸੰਗਤ ਜੀ, ਬਾਬਾ ਫਰੀਦ ਜੀ ਨੇ ਵੀ ਜ਼ਿਕਰ ਕੀਤਾ, ਟੂੰਡਿਆਂਦੀਏ ਸੁਹਾਗ ਕੋ ਤਉ ਤਨ ਕਾਈ ਕੋਰ, ਜਿਨ੍ਹਾਂ ਨਾਉ ਸੁਹਾਗਣੀ ਤਿੰਨਾਂ ਝਾਕ ਨਾ ਹੋਰ। ਜਿਨ੍ਹਾਂ ਦਾ ਨਾਮ ਸੁਹਾਗਵੰਤੀ ਹੈ ਨਾ, ਉਹ ਹੋਰ ਕਿਸੇ ਵੱਲੇ ਝਾਕਦੀਆਂ ਨਹੀਂ। ਜਿਨ੍ਹਾਂ ਦਾ ਵਿਸ਼ਵਾਸ ਗੁਰੂ ਤੇ ਹੈ, ਜਿਨ੍ਹਾਂ ਦਾ ਗੁਰੂ ਨਾਲ ਪਿਆਰ ਹੈ ਨਾ, ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਹੋਰ ਕਿਸੇ ਦੇਵੀ ਦੇਵਤਿਆਂ ਵੱਲੇ, ਮੜੀਆਂ ਮੱਠਾਂ ਕਬਰਾਂ ਵੱਲੇ ਜਾਂ ਦੇਹਧਾਰੀਆਂ ਵੱਲੇ ਉਹ ਝਾਕਦੇ ਨਹੀਂ। ਉਹ ਤੇ ਸਦਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੇ ਹੋਏ ਨੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਉਹ ਜੀਵ ਇਸਤਰੀ ਸਦਾ ਹੀ ਸੁਹਾਗਣ ਹੈ, ਜਿਸ ਦਾ ਪਤੀ ਵਾਹਿਗੁਰੂ ਪਰਮੇਸ਼ਰ ਕਦੇ ਮਰਦਾ ਨਹੀਂ ਤੇ ਨਾ ਹੀ ਉਹਨੂੰ ਕਿਸੇ ਪ੍ਰਕਾਰ ਦਾ ਦੁੱਖ ਲੱਗਦਾ ਹੈ।
ਨਾਨਕ ਹਰ ਪ੍ਰਭ ਮੇਲ ਲਈ,
ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ, ਹਰੀ ਪ੍ਰਭੂ ਨੇ ਐਸੀ ਜੀਵ ਇਸਤਰੀ ਨੂੰ ਆਪਣੇ ਨਾਲ ਸਦਾ ਹੀ ਮਿਲਾ ਲਿਆ ਹੈ।
ਗੁਰ ਕਾ ਹੇਤ ਪਿਆਰ,
ਜਿਸ ਨੇ ਗੁਰੂ ਨਾਲ ਪਿਆਰ ਕੀਤਾ, ਹੇਤ ਦਾ ਭਾਵ ਨਾਲ, ਜਿਸ ਨੇ ਗੁਰੂ ਨਾਲ ਪਿਆਰ ਕੀਤਾ, ਗੁਰੂ ਤੋਂ ਬਗੈਰ ਹੋਰ ਕਿਸੇ ਵੱਲੇ ਝਾਕਿਆ ਨਹੀਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਉਸ ਜੀਵ ਇਸਤਰੀ ਨੂੰ ਹਰੀ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ। ਸਤਸੰਗਤ ਜੀ, ਅੱਜ ਸਰਦਾਰ ਹਰੀ ਸਿੰਘ ਨਲੂਆ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਹੈ, ਸਰਦਾਰ ਹਰੀ ਸਿੰਘ ਨਲੂਆ ਗੁਜਰਾਂ ਵਾਲੇ ਦੇ ਰਹਿਣ ਵਾਲੇ ਸਰਦਾਰ ਗੁਰਦਿਆਲ ਸਿੰਘ ਜੀ ਉੱਪਲ ਖੱਤਰੀ ਦੇ ਘਰ ਮਾਤਾ ਧਰਮ ਕੌਰ ਜੀ ਦੀ ਕੁੱਖੋਂ ਉਹਨਾਂ ਦਾ ਜਨਮ 1848 ਵਿੱਚ ਗੁਜਰਾਂ ਵਾਲੇ ਹੋਇਆ, ਸੰਮਤ 1848 ਵਿੱਚ। ਔਰ ਛੋਟੀ ਉਮਰ ਵਿੱਚ ਹੀ ਉਹ ਹੋਣਹਾਰ ਕਦਾਵਰ ਸਨ। ਔਰ ਸਤਸੰਗਤ ਜੀ, ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਫੌਜ ਵਿੱਚ ਭਰਤੀ ਹੋਣਾ ਕੀਤਾ। ਥੋੜ੍ਹੇ ਸਮੇਂ ਵਿੱਚ ਹੀ ਉਹ ਇੱਕ ਮਹਾਨ ਜਰਨੈਲ ਬਣ ਗਏ। ਔਰ ਸਰਦਾਰ ਹਰੀ ਸਿੰਘ ਨਲੂਏ ਦੇ ਜੀਵਨ ਬਾਰੇ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਕਿ ਅਫਗਾਨਿਸਤਾਨ ਦੇ ਵਿੱਚ ਜੋ ਜਮਰੌਦ ਦਾ ਕਿਲ੍ਹਾ ਹੈ ਨਾ, ਜਮਰੌਦ ਦੇ ਕਿਲ੍ਹੇ ਵਿੱਚ ਸਰਦਾਰ ਹਰੀ ਸਿੰਘ ਨਲੂਏ ਨੇ ਕਬਜ਼ਾ ਕੀਤਾ ਸੀ। ਅੱਜ ਵੀ ਸਤਸੰਗਤ ਜੀ, ਸਰਕਾਰਾਂ ਇਸ ਗੱਲ ਨੂੰ ਮੰਨਦੀਆਂ ਨੇ ਕਿ ਜੇ ਅਫਗਾਨੀਆਂ ਦੇ ਉੱਤੇ ਧਾਕ ਜਮਾਈ ਹੈ ਤਾਂ ਉਹ ਸਰਦਾਰ ਹਰੀ ਸਿੰਘ ਨਲੂਏ ਨੇ, ਹੋਰ ਕੋਈ ਅਫਗਾਨੀਆਂ ਨੂੰ ਜਿੱਤ ਨਹੀਂ ਸਕਿਆ। ਸਰਦਾਰ ਹਰੀ ਸਿੰਘ ਨਲੂਏ ਨੇ ਜਮਰੌਦ ਦਾ ਕਿਲ੍ਹਾ ਜਿੱਤਿਆ, ਪਰ ਉਹਨਾਂ ਦਾ ਜੀਵਨ ਚੜ੍ਹਦੀ ਕਲਾ ਵਾਲਾ ਜੀਵਨ ਸੀ। ਵਿਦਵਾਨਾਂ ਨੇ ਜ਼ਿਕਰ ਕੀਤਾ ਕਿ ਇੱਕ ਵਾਰੀ ਹੁਸਨ ਬਾਨੋ ਨਾਮ ਦੀ ਇੱਕ ਔਰਤ ਨੇ ਸਰਦਾਰ ਹਰੀ ਸਿੰਘ ਨਲੂਏ ਨੂੰ ਬੇਨਤੀ ਕੀਤੀ। ਕਹਿਣ ਲੱਗੀ, ਸਰਦਾਰ ਸਾਹਿਬ, ਮੈਨੂੰ ਤੁਹਾਡੇ ਵਰਗਾ ਪੁੱਤਰ ਚਾਹੀਦਾ ਹੈ। ਸਰਦਾਰ ਹਰੀ ਸਿੰਘ ਨਲੂਏ ਨੇ ਉਸ ਵੇਲੇ ਕਿਹਾ, ਐ ਬੀਬੀ, ਤੂੰ ਅੱਜ ਤੋਂ ਮੇਰੀ ਮਾਂ ਤੇ ਮੈਂ ਤੇਰਾ ਪੁੱਤਰ ਹਾਂ, ਤੂੰ ਮੈਨੂੰ ਹੀ ਆਪਣਾ ਪੁੱਤਰ ਸਮਝ। ਐਸਾ ਉਹਨਾਂ ਦਾ ਜੀਵਨ ਸੀ। ਸਤਸੰਗਤ ਜੀ, 1894 ਬਿਕਰਮੀ ਔਰ ਵਿਸਾਖ ਦੇ ਮਹੀਨੇ 19 ਵਿਸਾਖ ਨੂੰ ਸਰਦਾਰ ਹਰੀ ਸਿੰਘ ਨਲੂਆ ਜਮਰੌਦ ਦੇ ਕਿਲੇ ਤੋਂ ਬਾਹਰ ਪਠਾਣਾ ਦੇ ਨਾਲ ਘਮਸਾਨ ਦਾ ਯੁੱਧ ਲੜਦਾ ਹੋਇਆ ਜ਼ਖਮੀ ਹੋਇਆ ਹੈ। ਸਾਥੀਆਂ ਨੇ ਚੁੱਕ ਕੇ ਅੰਦਰ ਲਿਜਾਣਾ ਕੀਤਾ ਔਰ ਸਰਦਾਰ ਹਰੀ ਸਿੰਘ ਨਲੂਏ ਨੇ ਆਪਣੇ ਸਿਪਾਹੀਆਂ ਨੂੰ ਕਿਹਾ ਸੀ, ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਖਬਰ ਨਾ ਪਹੁੰਚੇ ਉਹਨਾਂ ਚਿਰ ਤੱਕ ਮੇਰੀ ਬਾਬਤ ਕਿਸੇ ਨੂੰ ਦੱਸਿਓ ਨਾ ਵੀ ਸਰਦਾਰ ਹਰੀ ਸਿੰਘ ਨਲੂਆ ਚੜ੍ਹਾਈ ਕਰ ਗਿਆ ਹੈ। ਸਤਸੰਗਤ ਜੀ, ਹਰੀ ਸਿੰਘ ਨਲੂਏ ਦਾ ਅੱਜ ਵੀ ਉਸ ਇਲਾਕੇ ਦੇ ਵਿੱਚ ਧਾਕ ਹੈ, ਜਿਵੇਂ ਇੱਥੇ ਆਪਾਂ ਪੰਜਾਬ ਦੇ ਅੰਦਰ ਕੋਈ ਬੱਚਾ ਰੋਂਦਾ ਹੋਵੇ ਤੇ ਉਹਨੂੰ ਕਹਿੰਦੇ ਹਾਂ ਨਾ ਵੀ ਮਾਣੋ ਬਿੱਲੀ ਆਈ ਹੈ, ਤੇ ਉਹ ਬੱਚਾ ਚੁੱਪ ਕਰ ਜਾਂਦਾ ਹੈ। ਪਠਾਣਾ ਦੇ ਸਰਹੱਦੀ ਇਲਾਕੇ ਵਿੱਚ ਅੱਜ ਵੀ ਜਦੋਂ ਕੋਈ ਪਠਾਣਾ ਦਾ ਬੱਚਾ ਰੋਂਦਾ ਹੋਵੇ ਤੇ ਪਠਾਣੀਆਂ ਕਹਿ ਦਿੰਦੀਆਂ ਨੇ ਹਰੀ ਸਿੰਘ ਰਾਂਗਲਾ ਆਇਆ, ਬੱਚਾ ਦੜ ਵੱਟ ਜਾਂਦਾ ਹੈ, ਉਹ ਰੋਂਦਾ ਰੋਂਦਾ ਚੁੱਪ ਕਰ ਜਾਂਦਾ ਹੈ। ਐਸਾ ਉਹ ਸਰਦਾਰ 19 ਵਿਸਾਖ 1894 ਬਿਕਰਮੀ ਨੂੰ ਸਤਸੰਗਤ ਜੀ ਸਦਾ ਦੀ ਨੀਂਦੇ ਸੌਂ ਗਿਆ, ਸ਼ਹੀਦੀ ਪ੍ਰਾਪਤ ਕਰ ਗਿਆ। ਅੱਜ ਸਰਦਾਰ ਹਰੀ ਸਿੰਘ ਨਲੂਏ ਦਾ ਸ਼ਹੀਦੀ ਦਿਹਾੜਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਹੀ ਗੁਰਦੁਆਰਾ ਮੰਜੀ ਸਾਹਿਬ ਵਿਖੇ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤਕਰੀਬਨ 9 ਵਜੇ ਪੈਣੇ ਨੇ, ਉਪਰੰਤ ਦੀਵਾਨ ਵੀ ਸੱਜੇਗਾ। ਅਤੇ ਨਾਲ ਹੀ ਸਤਸੰਗਤ ਜੀ, ਪਿਛਲੇ ਦਿਨੀ ਜੋ ਨੇਪਾਲ ਦੀ ਧਰਤੀ ਤੇ ਜਾਂ ਹਿੰਦੁਸਤਾਨ ਦੀ ਧਰਤੀ ਤੇ ਕੁਛ ਹੋਰ ਮੁਲਕਾਂ ਦੇ ਵਿੱਚ ਭੂਚਾਲ ਦੇ ਨਾਲ ਨੁਕਸਾਨ ਹੋਇਆ, ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ, ਉਹਨਾਂ ਦੀ ਸ਼ਾਂਤੀ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਅੱਜ ਆਰੰਭ ਕੀਤਾ ਜਾਣਾ, ਜਿਸ ਦਾ ਪਰਸੋਂ 2 ਤਰੀਕ ਨੂੰ ਭੋਗ ਪਵੇਗਾ। ਸੰਗਤਾਂ ਨੂੰ ਸੁਨਿਹਰ ਬੇਨਤੀ ਹੈ ਕਿ ਜਿੱਥੇ ਅੱਜ ਆਪਾਂ ਸਰਦਾਰ ਹਰੀ ਸਿੰਘ ਨਲੂਏ ਦੀ ਸ਼ਹੀਦੀ ਦਿਹਾੜਾ ਮਨਾਉਣਾ ਹੈ, ਉਹਨਾਂ ਦੇ ਜੀਵਨ ਬਾਬਤ ਵਿਦਵਾਨਾਂ ਦੇ ਪਾਸੋਂ ਵਿਚਾਰਾਂ ਸਰਵਣ ਕਰਨੀਆਂ ਨੇ। ਉੱਥੇ 2 ਤਰੀਕ ਨੂੰ ਜੋ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਵੇਗਾ, ਭੂਚਾਲ ਦੀ ਕੁਦਰਤੀ ਕਰੋਪੀ ਕਾਰਨ ਜਿਹੜੇ ਲੋਕ ਮਾਰੇ ਗਏ ਨੇ ਉਹਨਾਂ ਦੀ ਸ਼ਾਂਤੀ ਵਾਸਤੇ ਤੇ ਲੋਕਾਈ ਦੇ ਭਲੇ ਵਾਸਤੇ, ਚੜ੍ਹਦੀ ਕਲਾ ਵਾਸਤੇ 2 ਤਰੀਕ ਨੂੰ ਭੋਗ ਪੈਣਾ ਹੈ। ਉਹਦੇ ਵਾਸਤੇ ਵੀ ਸਿੱਖ ਸੰਗਤਾਂ ਨੂੰ ਬੇਨਤੀ ਹੈ, ਚੜ੍ਹਦੀ ਕਲਾ ਦੇ ਵਿੱਚ ਸਤਸੰਗਤ ਜੀ ਹਾਜ਼ਰੀਆਂ ਭਰਨੀਆਂ। ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਐਸੀਆਂ ਉਹ ਜੀਵ ਇਸਤਰੀਆਂ ਸਰਦਾਰ ਹਰੀ ਸਿੰਘ ਨਲੂਏ ਵਰਗੀਆਂ ਜਿਨ੍ਹਾਂ ਨੇ ਸਦਾ ਪਤੀ ਦੀ ਆਗਿਆ ਵਿੱਚ ਚੱਲਣਾ ਕੀਤਾ, ਉਹਨਾਂ ਨੂੰ ਪ੍ਰਭੂ ਪਰਮੇਸ਼ਰ ਨੇ ਸਦਾ ਹੀ ਆਪਣੇ ਨਾਲ ਮਿਲਾ ਲਿਆ ਹੈ।
ਪੌੜੀ
ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਪੌੜੀ ਦੇ ਵਿੱਚ ਉਚਾਰਨ ਕਰਦੇ ਨੇ। ਮੈਂ ਇੱਕ ਬੇਨਤੀ ਕਰਾਂ, ਸਰਦਾਰ ਹਰੀ ਸਿੰਘ ਨਲੂਏ ਦੀ ਉਮਰ ਕੇਵਲ 46 ਸਾਲ ਸੀ ਸਤ ਸੰਗਤ ਜੀ, 46 ਸਾਲ। 1848 ਵਿੱਚ ਉਹਨਾਂ ਦਾ ਜਨਮ ਹੁੰਦਾ ਹੈ, 1894 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਅਤੇ ਕੇਵਲ 46 ਸਾਲ ਉਮਰ ਬਣਦੀ ਹੈ। ਵਿਦਵਾਨਾਂ ਦੀ ਵਿਚਾਰ ਹੈ ਉਮਰ ਭਾਵੇਂ ਛੋਟੀ ਹੋਵੇ ਪਰ ਹੋਵੇ ਪਰਉਪਕਾਰ ਵਾਲੀ। ਐਸਾ ਉਹ ਪਰਉਪਕਾਰੀ ਮਹਾਨ ਯੋਧਾ ਜਿਹਦਾ ਅੱਜ ਸ਼ਹੀਦੀ ਦਿਹਾੜਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਵੀ ਉਸ ਯੋਧੇ ਤੋਂ ਸਬਕ ਲੈਣਾ ਚਾਹੀਦਾ, ਅਸੀਂ ਵੀ ਆਪਣਾ ਜੀਵਨ ਸੋ ਯੋਧਿਆਂ ਵਰਗਾ ਬਣਾਈਏ।
ਜਿਨ੍ਹਾਂ ਗੁਰ ਗੋਪਿਆ ਆਪਣਾ,
ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਆਪਣਾ ਗੁਰੂ ਛੁਪਾਇਆ ਹੋਇਆ ਹੈ,
ਤੇ ਨਾਰ ਬੁਰਿਆਰੀ।
ਉਹ ਮਨੁੱਖ ਬਹੁਤ ਹੀ ਬੁਰੇ ਹਨ ਜਿਹੜੇ ਆਪਣੇ ਗੁਰੂ ਦੀ ਉਪਮਾ ਨਹੀਂ ਕਰਦੇ, ਆਪਣੇ ਗੁਰੂ ਦੀ ਵਡਿਆਈ ਨਹੀਂ ਕਰਦੇ।
ਹਰ ਜੀਉ ਤਿੰਨ ਕਾ ਦਰਸ਼ਨ ਨਾ ਕਰਹੋ।
ਹੇ ਹਰੀ ਵਾਹਿਗੁਰੂ ਪਰਮੇਸ਼ਰ ਜੀਓ, ਕਿਰਪਾ ਕਰਿਓ ਮੈਨੂੰ ਉਹਨਾਂ ਦਾ ਦਰਸ਼ਨ ਨਾ ਕਰਵਾਇਓ। ਹੇ ਹਰ ਜੀਓ ਮੈਂ ਉਹਨਾਂ ਦਾ ਦਰਸ਼ਨ ਨਾ ਕਰਾਂ।
ਪਾਪਿਸ਼ਟ ਹਤਿਆਰੀ,
ਪਾਪਿਸ਼ਟ ਹਤਿਆਰੀ ਉਹ ਵੱਡੇ ਪਾਪੀ ਤੇ ਹਤਿਆਰੇ ਹਨ ਜਿਹੜੇ ਆਪਣੇ ਗੁਰੂ ਦੀ ਉਪਮਾ ਨਹੀਂ ਕਰਦੇ, ਗੁਰੂ ਧਾਰਨ ਕਰਕੇ ਗੁਰੂ ਨੂੰ ਛਪਾਉਂਦੇ ਹਨ।
ਉਹ ਘਰ ਘਰ ਫਿਰ ਇੱਕ ਸੁਧ ਮਨ,
ਉਹਨਾਂ ਦਾ ਜੀਵਨ ਕੈਸਾ, ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ ਉਹ ਘਰਾਂ ਘਰਾਂ ਦੇ ਵਿੱਚ ਫਿਰਦੇ ਹਨ।
ਜਿਉ ਧਰ ਘਟ ਨਾਰੀ,
ਕਸੁੱਧ ਮਨ ਤੋਂ ਭਾਵ ਹੈ ਖੋਟੇ ਮਨ ਵਾਲੇ, ਜਿਨ੍ਹਾਂ ਦੇ ਮਨ ਵਿੱਚ ਖੋਟਾ ਪਾਣ ਹੈ। ਖੋਟਾ ਪਾਣ ਇਹ ਹੈ ਕਿ ਉਹ ਆਪਣੇ ਗੁਰੂ ਦੀ ਉਪਮਾ ਨਹੀਂ ਕਰਦੇ, ਆਪਣੇ ਗੁਰੂ ਨੂੰ ਛਿਪਾ ਕੇ ਰੱਖਦੇ ਨੇ, ਗੁਰੂ ਧਾਰਨ ਨਹੀਂ ਕਰਦੇ, ਨੇ ਬੁਰੇ ਲੋਕ ਹਨ। ਤੇ ਸਾਹਿਬ ਸਤਿਗੁਰੂ ਜੀ ਕਹਿੰਦੇ ਉਹ ਬੁਰੇ ਹਨ, ਵੱਡੇ ਪਾਪੀ ਹਨ, ਵੱਡੇ ਹਤਿਆਰੇ ਹਨ, ਉਹ ਖੋਟੇ ਮਨ ਵਾਲੇ ਘਰਾਂ ਘਰਾਂ ਵਿੱਚ ਫਿਰਦੇ ਨੇ। ਕਿਸ ਤਰ੍ਹਾਂ? ਜੋ ਧਰਕਟ ਨਾਰੀ, ਸਤ ਸੰਗਤ ਜੀ ਜਿਵੇਂ ਵੇ ਵਿਚਾਰਨ ਨਾਰੀ ਫਿਰਦੀ ਹੈ, ਇਹਦਾ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਹੈ। ਸੋ ਧਰਕਟ ਦਾ ਭਾਵ ਹੈ ਕਿ ਜਿਹੜੀ ਇਸਤਰੀ ਜਾਂ ਬੱਚੀ ਦਾ ਕੁਵਾਰ ਪੁਣੇ ਵਿੱਚ ਜੀਵਨ ਖਰਾਬ ਹੋ ਜਾਵੇ ਤੇ ਉਹਨੂੰ ਮੁੜ ਕੇ ਕੋਈ ਪਸੰਦ ਨਹੀਂ ਕਰਦਾ, ਇਸੇ ਤਰ੍ਹਾਂ ਉਹਨੂੰ ਕਹਿੰਦੇ ਨੇ ਧਰਕਟ ਨਾਰੀ। ਕੁਛ ਵਿਦਵਾਨਾਂ ਨੇ ਇਹਦਾ ਅਰਥ ਵੀ ਵਿਚਾਰਨ ਵੀ ਕੀਤਾ ਹੈ, ਜਿਹਨੂੰ ਆਪਾਂ ਵੇਸਵਾ ਵੀ ਕਹਿ ਦਿੰਦੇ ਹਾਂ। ਸਤਿਗੁਰੂ ਜੀ ਕਹਿੰਦੇ ਜਿਵੇਂ ਵੀ ਵਿਚਾਰਨ ਔਰਤ ਘਰਾਂ ਘਰਾਂ ਵਿੱਚ ਫਿਰਦੀ ਹੈ, ਐਸਾ ਹੀ ਫਿਰ ਉਹਨਾਂ ਦਾ ਜੀਵਨ ਹੈ। ਉਹ ਘਰਾਂ ਘਰਾਂ ਵਿੱਚ ਫਿਰਦੇ ਨੇ, ਕਦੇ ਮੜੀਆਂ ਤੇ ਚਲੇ ਗਏ, ਕਦੇ ਕਬਰਾਂ ਤੇ ਚਲੇ ਗਏ, ਕਦੇ ਡੇਰਿਆਂ ਦੀ ਪੂਜਾ ਕਰਨ ਲੱਗ ਪਏ, ਕਦੇ ਦੇਹਧਾਰੀਆਂ ਨੂੰ ਮੰਨਣ ਲੱਗ ਪਏ, ਕਦੇ ਦੇਵੀ ਦੇਵਤਿਆਂ ਦੀ, ਕਦੇ ਸ਼ਨੀਸ਼ਰ ਦੀ ਪੂਜਾ ਕਰਨ ਲੱਗ ਪਏ। ਉਹਨਾਂ ਦਾ ਜੀਵਨ ਹੀ ਐਸਾ, ਉਹ ਘਰਾਂ ਘਰਾਂ ਵਿੱਚ ਤੁਰੇ ਫਿਰਦੇ ਹਨ, ਉਹਨਾਂ ਨੂੰ ਕਿਤੇ ਟਿਕਾਓ ਨਹੀਂ, ਕਿਤੇ ਚੈਨ ਨਹੀਂ।
ਵੱਡ ਭਾਗੀ ਸੰਗਤ ਮਿਲੇ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੱਡਿਆਂ ਭਾਗਾਂ ਵਾਲਿਆਂ ਨੂੰ ਸੰਗਤ ਪ੍ਰਾਪਤ ਹੁੰਦੀ ਹੈ। ਕਿਹਨਾਂ ਦੀ?
ਗੁਰਮੁਖ ਸਵਾਰੀ।
ਵੱਡਿਆਂ ਭਾਗਾਂ ਵਾਲਿਆਂ ਨੂੰ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਤੇ ਸਤ ਸੰਗਤ ਜੀ ਉਹ ਵੱਡਿਆਂ ਭਾਗਾਂ ਵਾਲੇ ਗੁਰਮੁਖਾਂ ਦੀ ਸੰਗਤ ਨਾਲ ਮਿਲ ਕੇ ਆਪਣੀ ਇਸ ਦੇਹ ਨੂੰ, ਆਪਣੀ ਇਸ ਕਾਇਆ ਨੂੰ ਸਵਾਰ ਲੈਂਦੇ ਹਨ।
ਹਰ ਮੇਲੋ ਸਤਿਗੁਰ ਦਇਆ ਕਰ।
ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਬੇਨਤੀ ਕਰਦੇ ਨੇ, ਹੇ ਸਤਿਗੁਰੂ ਜੀ ਦਇਆ ਕਰਕੇ ਉਸ ਹਰੀ ਦੇ ਨਾਲ ਮੇਰਾ ਮਿਲਾਪ ਕਰਵਾ ਦਿਓ।
ਗੁਰ ਕੋ ਬਲਿਹਾਰੀ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਐਸੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤੋਂ ਮੈਂ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਨੇ ਮੇਰੀ ਬੇਨਤੀ ਪ੍ਰਵਾਨ ਕਰਕੇ ਅਤੇ ਮੇਰਾ ਉਸ ਹਰੀ ਨਾਲ ਮਿਲਾਪ ਕਰਵਾ ਦਿੱਤਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸਤਸੰਗ ਜੀ ਪ੍ਰਕਾਸ਼ ਗੁਰਪੁਰਬ 3 ਮਈ ਨੂੰ ਆ ਰਿਹਾ ਹੈ। ਆਪਾਂ ਸਾਰਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ 3 ਮਈ ਨੂੰ ਬੜੀ ਚੜ੍ਹਦੀ ਕਲਾ ਦੇ ਵਿੱਚ ਮਨਾਇਆ ਜਾਣਾ। ਸਤਿਗੁਰੂ ਜੀ ਕਹਿੰਦੇ ਮੈਂ ਗੁਰੂ ਅਮਰਦਾਸ ਜੀ ਤੋਂ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਨੇ ਕਿਰਪਾ ਕਰਕੇ ਮੇਰਾ ਉਸ ਪ੍ਰਭੂ ਦੇ ਨਾਲ ਮਿਲਾਪ ਕਰਵਾ ਦਿੱਤਾ। ਇਹ ਸਤਿਗੁਰਾਂ ਨੇ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਗੁਰੂ ਕਿਰਪਾ ਕਰੇ, ਸਤਸੰਗ ਜੀ ਸਰੀਰ ਹੈ, ਸਰੀਰ ਦੇ ਨਾਲ ਦੁੱਖ ਸੁੱਖ ਵੀ ਲਿਖੇ ਹੋਏ ਨੇ, ਔਰ ਕਿਹਦੇ ਸਰੀਰ ਨੂੰ ਦੁੱਖ ਆ ਜਾਵੇ ਅਤੇ ਇਹਦਾ ਇਲਾਜ ਕਰਵਾਉਣਾ ਚਾਹੀਦਾ, ਨਾ ਕਿ ਐਵੇਂ ਫੋਕੇ ਵਹਿਮਾਂ ਭਰਮਾਂ ਵਿੱਚ ਪੈ ਕੇ ਟੱਕਰਾਂ ਮਾਰਨੀਆਂ ਚਾਹੀਦੀਆਂ ਨੇ। ਔਰ ਦੂਸਰਾ, ਗੁਰੂ ਵਾਲੇ ਬਣ ਕੇ ਅਤੇ ਗੁਰੂ ਦੀ ਉਪਮਾ ਕਰਨੀ ਚਾਹੀਦੀ ਹੈ, ਜਿੰਨੀ ਹੋ ਸਕੇ ਵੱਧ ਤੋਂ ਵੱਧ ਗੁਰੂ ਦੀ ਉਪਮਾ ਕਰਨੀ ਚਾਹੀਦੀ ਹੈ। ਜੇ ਗੁਰੂ ਦੀ ਉਪਮਾ ਨਾ ਕੀਤੀ ਤਾਂ ਫਿਰ ਆਪਾਂ ਵੀ ਉਹਨਾਂ ਬੁਰੇ ਆਦਮੀਆਂ ਵਿੱਚ ਗਿਣੇ ਜਾਵਾਂਗੇ। ਧਰਕਤ ਨਾਰੀ ਵਰਗਾ ਸਾਡਾ ਜੀਵਨ ਹੋਵੇਗਾ। ਔਰ ਸਤਸੰਗਤ ਜੀ, ਇਹਨਾਂ ਤੋਂ ਬਚਣ ਵਾਸਤੇ ਆਪਾਂ ਗੁਰੂ ਦੀ ਉਪਮਾ ਵੀ ਕਰਨੀ ਹੈ ਵੀ ਸਾਡਾ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਪੂਰਾ ਗੁਰੂ ਹੈ। ਆਓ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰੀਏ। ਇਹ ਸਤਿਗੁਰਾਂ ਨੇ ਪਾਵਨ ਪਵਿੱਤਰ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ। ਗੁਰੂ ਕਿਰਪਾ ਕਰੇ, ਗੁਰਮੁਖਾਂ ਦੀ ਸੰਗਤ ਨਾਲ ਮਿਲ ਕੇ ਗੁਰੂ ਕੀ ਸੰਗਤ ਵਿੱਚ ਆ ਕੇ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰੀਏ। ਸਤਿਗੁਰੂ ਜੀ ਦਾ ਕੁਟਾਨ ਕੋਟ ਸ਼ੁਕਰ, ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਵੱਡੇ ਭਾਗੀ ਸੰਗਤ ਮਿਲੇ ਗੁਰਮੁਖ ਵਾਰੀ, ਹਰ ਮਿਲੋ ਸਤਿਗੁਰ ਦਇਆ ਕਰੋ, ਗੁਰ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।